ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤਨ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਚੰਦਨ ਚੰਦਨ ਸਰਬ ਰੁੱਤ ਮੂਲ ਮੈਂ ਮਿਟਈ ਕਾਮ ਸੀਤਲ ਜਪੰਦਰ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰ ਸਗਲ ਜਨ ਸੁਨ ਪ੍ਰਤਾਪ ਗੋਬਿੰਦ ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਆ ਵੱਡਾ
ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮਰੱਥ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਗੁਰੂ ਪਾਤਸ਼ਾਹ ਜੀ ਨੇ ਜੋ ਕਿਰਪਾ ਕੀਤੀ ਜੈਤ ਸਰੀ ਕੀ ਵਾਰ ਅੱਜ ਦਾ ਇਹ ਪਾਵਨ ਹੁਕਮ ਸਲੋਕ ਔਰ 17ਵੀਂ ਪੌੜੀ ਦੇ ਰੂਪ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 709 ਉੱਪਰ ਸਭਾਈਮਾਨ ਹੈ ਅੱਜ ਇਹ ਕਿਰਪਾ ਹੋਈ ਪਾਵਨ ਹੁਕਮ ਦੀ ਦਾਤ ਬਖਸ਼ੀ ਜੋ ਆਪ ਜੀ ਇਸ ਦੀਵਾਨ ਹਾਲ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਪਵਿੱਤਰ ਅਸਥਾਨ ਦੀਆਂ ਹਾਜ਼ਰੀਆਂ ਭਰ ਕੇ ਅੱਜ ਦੇ ਪਾਵਨ ਹੁਕਮ ਦੀ ਵਿਚਾਰ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਜੁੜ ਗਏ ਹੋ, ਬੜੇ ਹੀ ਪਿਆਰ ਸਤਿਕਾਰ ਦੇ ਨਾਲ ਭਾਈ ਸਾਹਿਬ ਜੀ ਪਾਸੋਂ ਅੱਜ ਦਾ ਇਹ ਪਾਵਨ ਹੁਕਮ ਆਪ ਜੀਆਂ ਨੇ ਸਰਵਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਆਪਣਾ ਮਿਹਰ ਦਾ ਹੱਥ ਰੱਖਣ, ਅੰਮ੍ਰਿਤਮਈ ਬਾਣੀ ਦੀ ਅੱਜ ਦੇ ਪਾਵਨ ਹੁਕਮ ਦੀ ਵਿਚਾਰ ਆਪ ਕਰਵਾ ਲੈਣ। ਇਹ ਜੋ ਸੁਭਾਗਾ ਸਮਾਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜਨ ਦਾ ਮਿਲਿਆ ਹੈ, ਤੇ ਗੁਰੂ ਪਾਤਸ਼ਾਹ ਜੀ ਜੋ ਸਾਨੂੰ ਅੱਜ ਦੇ ਹੁਕਮ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤਨਾ।
ਸਤਿਗੁਰੂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਪ੍ਰਤੱਖ ਹਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਨੇ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਲੈ ਕੇ ਆਪਣੇ ਮਨ ਨੂੰ ਸ਼ਾਂਤ ਕਰ ਲਿਆ, ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਆਸਰਾ ਲਿਆ ਤੇ ਸਿਫਤ ਸਲਾਹ ਦੇ ਨਾਲ ਜੁੜੇ, ਉਹਨਾਂ ਨੇ ਆਪਣੇ ਮਨ ਨੂੰ ਸ਼ਾਂਤ ਕਰਕੇ ਇਸ ਵਿਕਾਰਾਂ ਦੀ ਅਗਨੀ ਤੋਂ ਆਪਣੇ ਆਪ ਨੂੰ ਬਚਾ ਲਿਆ, ਜਾਂ ਉਸ ਮਾਲਕ ਨੇ ਕਿਰਪਾ ਕੀਤੀ ਇਸ ਵਿਕਾਰਾਂ ਦੀ ਅਗਨੀ ਤੋਂ ਉਹਨਾਂ ਨੂੰ ਬਚਾ ਲਿਆ ਜਿਨ੍ਹਾਂ ਨੇ ਨਾਮ ਦਾ ਆਸਰਾ ਲੈ ਕੇ ਆਪਣੇ ਮਨ ਨੂੰ ਸ਼ਾਂਤ ਕਰ ਲਿਆ। ਸਮਝਣ ਦਾ ਯਤਨ ਕਰਨਾ, ਰੋਜ਼ਾਨਾ ਹੀ ਜਿਹੜੇ ਨਿੱਤ ਦੇ ਨੇਮ ਵਿੱਚ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਆ। ਸਭ ਕਹਿੰਦੇ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਅਗਨ ਅਗਨੀ, ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਪੇਟ ਦੀ ਅਗਨੀ ਹੈ, ਇਸੇ ਤਰ੍ਹਾਂ ਬਾਹਰ ਇਸ ਸੰਸਾਰ ਦੇ ਵਿੱਚ ਜੋ ਇਹ ਤ੍ਰੈ ਗੁਣੀ ਮਾਇਆ ਹੈ, ਰਜ ਗੁਣ ਤਮ ਗੁਣ ਸਤ ਗੁਣ, ਇਸ ਸੰਸਾਰ ਦੇ ਵਿੱਚ ਜੋ ਤ੍ਰੈ ਗੁਣੀ ਮਾਇਆ ਹੈ, ਇਹ ਵੀ ਇੱਕ ਅਗਨੀ ਦਾ ਰੂਪ ਹੈ। ਪਰ ਜਦੋਂ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਨੂੰ ਸਮਝਾਂਗੇ ਕਿ ਜੈਸੀ ਅਗਨ ਉਦਰ ਮੈਂ, ਕਿ ਉਦਰ ਦੇ ਵਿੱਚ ਇੱਕ ਅਗਨੀ ਹੈ, ਪਰ ਉਸ ਅਗਨੀ ਵਿੱਚ ਜਦੋਂ ਬੱਚੇ ਦੀ ਬਣਤਰ ਬਣਦੀ ਹੈ, ਉਹਦੀ ਪਾਲਣਾ ਹੁੰਦੀ ਹੈ, ਪਰ ਉਸ ਅਗਨੀ ਦਾ ਉਹਨੂੰ ਸੇਕ ਨਹੀਂ ਲੱਗਦਾ। ਉਹਦਾ ਕਾਰਨ ਕੀ ਹੈ? ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਰੇ। ਜਦੋਂ ਤਾਂ ਮਾਤਾ ਦੇ ਉਦਰ ਦੇ ਵਿੱਚ ਬੱਚੇ ਦੀਆਂ ਅੱਖਾਂ ਬੰਦ ਨੇ, ਅੰਦਰ ਨਿਰੰਕਾਰ ਦੇ ਨਾਲ ਸੁਰਤ ਜੁੜੀ ਹੋਈ ਹੈ, ਪਰ ਜਦੋਂ ਹੀ ਉਹ ਸੰਸਾਰ ਦੇ ਵਿੱਚ ਆ ਕੇ ਆਪਣੀਆਂ ਅੱਖਾਂ ਖੋਲਦਾ ਹੈ ਤੇ ਮਾਇਆ ਦਾ ਪ੍ਰਭਾਵ ਪੈ ਜਾਂਦਾ ਹੈ। ਉਸ ਮਾਇਆ ਦਾ ਪ੍ਰਭਾਵ ਪੈਂਦਿਆਂ ਸਾਰ ਹੀ ਕੀ ਹੋਇਆ? ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਉਹ ਐਸੀ ਲਿਵ ਨਿਰੰਕਾਰ ਨਾਲੋਂ ਛੁੜ ਗਈ, ਐਸੀ ਛੁਟਕ ਗਈ ਕਿ ਬਸ ਉਹ ਜਿਹੜੀ ਮਾਇਆ ਦੀ ਅਗਨੀ ਸੀ ਉਹਨੇ ਆਪਣੀ ਲਪੇਟ ਵਿੱਚ ਲੈ ਲਿਆ। ਹੁਣ ਜਿਹੜਾ ਮਾਤਾ ਦੇ ਉਦਰ ਵਿੱਚ ਨਹੀਂ ਸੀ ਅਗਨੀ ਦਾ ਸੇਕ ਲੱਗਾ, ਉਹ ਸੰਸਾਰ ਵਿੱਚ ਅੱਖਾਂ ਖੋਲਦਿਆਂ ਸਾਰ ਵਿਕਾਰਾਂ ਦੀ ਅਗਨੀ ਦੀ ਲਪੇਟ ਦੇ ਵਿੱਚ ਆਇਆ ਤੇ ਬਸ ਤਪਦਾ ਰਿਹਾ। ਇੰਨਾ ਕੁ ਤਪਿਆ ਕਿ ਮਨ ਨੂੰ ਅੰਦਰ ਕਦੇ ਠੰਡਕ ਮਿਲੀ ਨਹੀਂ, ਕਦੇ ਮਨ ਵਿੱਚ ਸ਼ੀਤਲਤਾ ਬਣੀ ਨਹੀਂ। ਮਨ ਵਿਕਾਰਾਂ ਦੀ ਅਗਨੀ ਵਿੱਚ ਤਪਦਾ ਰਿਹਾ। ਅੰਮ੍ਰਿਤ ਬਾਣੀ ਵਿੱਚ ਸਭ ਕਹਿੰਦੇ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੈਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ। ਉਹ ਜਿਹੜੀ ਤ੍ਰਿਸ਼ਨਾ ਦੀ ਅੱਗ, ਵਿਕਾਰਾਂ ਦੀ ਅੱਗ, ਕ੍ਰੋਧ ਦੀ ਅੱਗ, ਜੋ ਇਸ ਮਾਇਆ ਦੇ ਰੂਪ ਵਿੱਚ ਆ ਕੇ ਇਸ ਮਨ ਨੂੰ ਲੱਗ ਗਈ, ਜਿਹਦੇ ਵਿੱਚ ਮਨ ਝੁਲਸਦਾ ਰਿਹਾ, ਬਾਹਰੋਂ ਭਾਵੇਂ ਸਰਦ ਰੁੱਤ ਵੀ ਆਉਂਦੀ ਰਹੀ, ਬਾਹਰ ਅਸੀਂ ਤਰੱਕੀਆਂ ਬੜੀਆਂ ਕਰ ਲਈਆਂ ਨੇ ਕਿ ਅਸੀਂ ਅੱਤ ਦੀ ਜੇਠ ਹਾੜ ਦੀ ਗਰਮੀ ਵਿੱਚ ਵੀ ਠੰਡਕ ਨੂੰ ਮਹਿਸੂਸ ਕਰ ਸਕਦੇ ਹਾਂ, ਪਰ ਸਾਡੇ ਕੋਲ ਇੰਨੀ ਤਰੱਕੀ ਨਹੀਂ ਹੋਈ ਕਿ ਅਸੀਂ ਆਪਣੇ ਤਪਦੇ ਹੋਏ ਮਨ ਨੂੰ ਸ਼ੀਤਲ ਕਰ ਸਕੀਏ, ਆਪਣੇ ਤਪਦੇ ਹੋਏ ਮਨ ਨੂੰ ਠੰਡਕ ਦੇ ਸਕੀਏ। ਉਹ ਇੱਕੋ ਹੀ ਤਰੀਕਾ ਹੈ, ਉਹ ਹੈ ਆ ਰੱਬੀ ਬਾਣੀ, ਉਹ ਹੈ ਆ ਪਰਮੇਸ਼ਵਰ ਦੀ ਆ ਖਸਮ ਦੀ ਤੁਰਕੀ ਬਾਣੀ, ਜਿਹਨੇ ਸਾਡੇ ਅੰਦਰ ਮਨ ਨੂੰ ਸ਼ੀਤਲਤਾ ਦੇ ਕੇ, ਠੰਡਕ ਦੇ ਕੇ ਅੰਦਰ ਮਨ ਨੂੰ ਸ਼ਾਂਤ ਕਰਨਾ ਹੈ, ਇਹਨੂੰ ਸੰਤ ਰੂਪ ਬਣਾਉਣਾ ਹੈ। ਅੰਮ੍ਰਿਤ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਿਨ੍ਹਾਂ ਨੇ ਇਸ ਅੰਮ੍ਰਿਤ ਬਾਣੀ ਦਾ ਆਸਰਾ ਆਪਣੇ ਮਨ ਦੇ ਤਲ ਉੱਤੇ ਲੈ ਲਿਆ, ਉਹਨਾਂ ਦਾ ਮਨ ਸ਼ਾਂਤ ਹੋ ਗਿਆ, ਵਿਕਾਰਾਂ ਤੋਂ, ਵਿਕਾਰਾਂ ਦੀ ਅਗਨੀ ਤੋਂ ਸ਼ਾਂਤ ਹੋ ਗਿਆ। ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ, ਸੰਤ ਉਦਰਣ ਦਇਆਲੰ, ਜਿਹੜਾ ਉਹ ਦਇਆ ਦੇ ਘਰ ਵਿੱਚ ਰਹਿਣ ਵਾਲਾ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਹੈ, ਜਦੋਂ ਉਹ ਆਪਣੀ ਦਇਆ, ਆਪਣੀ ਰਹਿਮਤ ਨੂੰ ਵਰਤਾਉਂਦੇ ਆ, ਤੇ ਕਹਿੰਦੇ ਜਿਨ੍ਹਾਂ ਨੇ, ਗੁਰਮੁਖਾਂ ਨੇ ਗੁਰਬਾਣੀ ਦਾ ਆਸਰਾ ਲਿਆ, ਉਹ ਉਦਰਣ, ਉਹ ਇਸ ਵਿਕਾਰਾਂ ਦੀ ਅਗਨੀ ਤੋਂ ਬਚ ਗਏ, ਉਹਨਾਂ ਦਾ ਇਸ ਵਿਕਾਰਾਂ ਦੀ ਅਗਨੀ ਤੋਂ ਬਚਾਅ ਹੋ ਗਿਆ। ਕਿਉਂ ਹੋਇਆ? ਕਿਉਂਕਿ ਆਸਰੰ ਗੋਪਾਲ ਕੀਰਤਨ ਹੈ, ਉਹਨਾਂ ਨੇ ਪਾਲਣਹਾਰ ਪਰਮੇਸ਼ਵਰ ਦਾ ਆਸਰਾ ਲਿਆ। ਦਾਸ ਨੂੰ ਅੱਜ ਵੀ ਯਾਦ ਹੈ ਕਿ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸ ਅਸਥਾਨ ਦੀ ਸੇਵਾ ਬਖਸ਼ੀ ਸੀ, ਉਸ ਦਿਨ ਵੀ ਇਹ ਪਾਵਨ ਹੁਕਮ ਦੀ ਦਾਤ ਬਖਸ਼ੀ 2 ਸਤੰਬਰ ਨੂੰ, ਤੇ ਉਸ ਦਿਨ ਵੀ ਬੇਨਤੀ ਕੀਤੀ ਕਿ ਦੁਨੀਆ ਨੂੰ ਇੱਕ ਭੁਲੇਖਾ ਪੈ ਗਿਆ ਕਿ ਮੇਰਾ ਪਾਲਣਹਾਰ ਫਲਾਣਾ ਹੈ, ਮੇਰਾ ਪਾਲਣਹਾਰ ਫਲਾਣਾ ਹੈ, ਪਰ ਜਦੋਂ ਤੁਸੀਂ ਗੁਰਬਾਣੀ ਦਾ ਆਸਰਾ ਲਓਗੇ ਤੇ ਪਤਾ ਲੱਗੇਗਾ ਸਭਨਾਂ ਦਾ ਪਾਲਣਹਾਰ ਇੱਕੋ ਹੀ ਹੈ, ਇੱਕੋ ਹੀ ਹੈ ਜੋ ਸਾਰੇ ਸੰਸਾਰ ਦੇ ਜੀਆਂ ਦੀ ਪਾਲਣਾ ਕਰਨ ਵਾਲਾ ਹੈ। ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਹਮ ਬਾਰਿਕ ਤੁਮਰੇ ਧਾਰੇ। ਗੋਪਾਲ ਜਿਹੜਾ ਸਾਰੇ ਜੀਆਂ ਦੀ ਪਾਲਣਾ ਕਰਨ ਵਾਲਾ, ਉਸ ਮਾਲਕ ਦਾ ਆਸਰਾ ਜਿਹਨੇ ਵੀ ਲਿਆ ਹੈ, ਕਹਿੰਦੇ ਨੇ ਕੀਰਤਨ ਹੈ ਜਿਹਨੇ ਉਹਦੀ ਸਿਫਤ ਸਲਾਹ ਵਿੱਚ ਜੁੜਨਾ ਕੀਤਾ, ਜਾਂ ਆਪਾਂ ਰੋਜ਼ਾਨਾ ਸਰਵਣ ਕਰਦੇ ਹਾਂ, ਹੋਵੇ ਸਿਫਤ ਖਸਮ ਦੀ ਨੂਰ ਅਰਸਹ ਕੁਰਸਹ ਝੱਟੀ ਹੈ, ਤੁਦ ਡਿੱਠ ਸੱਚੇ ਪਾਤਸ਼ਾਹ ਮਲ, ਜਨਮ ਜਨਮ ਦੀ ਕੱਟੀ ਹੈ। ਉਹ ਜਿਹੜੀ ਮਨ ਨੂੰ ਮਲ ਲੱਗੀ ਹੈ ਨਾ, ਬਸ ਇਹੀ ਅਗਨੀ ਬਣ ਕੇ ਮਨ ਨੂੰ ਸਾੜਦੀ ਰਹਿੰਦੀ ਹੈ, ਤੇ ਜਦੋਂ ਅਸੀਂ ਉਹਦੀ ਸਿਫਤ ਵਿੱਚ ਜੁੜਾਂਗੇ, ਉਹਦੀ ਵਡਿਆਈ ਵਿੱਚ ਜੁੜਾਂਗੇ, ਉਸ ਕੀਮਤੀ ਰਤਨ ਨਾਲ ਕੀਰਤਨ ਹੈ। ਉਹ ਕੀਮਤੀ ਰਤਨ ਕਿੱਥੇ ਹੈ? ਕਹਿੰਦੇ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਆਹ ਗੁਰੂ ਦਾ ਸ਼ਬਦ ਹੈ ਜਿਹਦੇ ਵਿੱਚ ਸ਼ੁਭ ਗੁਣ ਹੀਰੇ ਜੜੇ ਆ। ਜਿਹੜਾ ਆਹ ਸ਼ਬਦ ਨਾਲ ਜੁੜ ਗਿਆ, ਉਸ ਗੋਪਾਲ ਵਾਹਿਗੁਰੂ ਜੀ ਦਾ ਆਸਰਾ ਲੈ ਕੇ, ਉਸ ਮਾਲਕ ਦੀ ਦਇਆ ਦਾ ਪਾਤਰ ਬਣ ਕੇ, ਕਹਿੰਦੇ ਉਹਨਾਂ ਗੁਰਮੁਖ ਜਨਾਂ ਦਾ ਇਸ ਵਿਕਾਰਾਂ ਦੀ ਅਗਨੀ ਤੋਂ ਬਚਾ ਹੋ ਜਾਂਦਾ ਹੈ।
ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਹੈ।
ਰਾਜ ਪਾਤਸ਼ਾਹ ਕਹਿੰਦੇ ਨੇ ਜਿਹਨਾਂ ਦੇ ਉੱਤੇ ਉਸ ਮਾਲਕ ਦੀ ਕਿਰਪਾ ਹੋਈ ਸੰਤ ਉਦਰਨ। ਹੁਣ ਸਾਨੂੰ ਸੰਗਤ ਕਿਹਦੀ ਕਰਨੀ ਹੈ? ਜੇ ਤੁਸੀਂ ਕ੍ਰੋਧਵਾਨ ਦੀ ਸੰਗਤ ਕਰੋਗੇ, ਸੁਭਾਵਿਕ ਹੈ ਦੋ ਚਾਰ ਦਿਨ ਉਹਦੀ ਸੰਗਤ ਕਰਕੇ ਤੁਹਾਨੂੰ ਵੀ ਕ੍ਰੋਧ ਆਉਣਾ ਸ਼ੁਰੂ ਹੋ ਜਾਏਗਾ। ਤੁਸੀਂ ਕਿਸੇ ਲੋਭ ਵਾਲੇ ਦੀ ਸੰਗਤ ਕਰੋਗੇ, ਸੁਭਾਵਿਕ ਹੈ ਦੋ ਚਾਰ ਦਿਨ ਸੰਗਤ ਕਰੋਗੇ, ਉਹਦਾ ਅਸਰ ਤੁਹਾਡੇ 'ਤੇ ਵੀ ਹੋਏਗਾ। ਕਿਸੇ ਹੰਕਾਰੀ ਦੀ ਸੰਗਤ ਕਰੋਗੇ, ਵਿਕਾਰੀ ਦੀ ਸੰਗਤ ਕਰੋਗੇ, ਉਹਦਾ ਪ੍ਰਭਾਵ ਤੁਹਾਡੇ ਮਨ ਉੱਤੇ ਪੈ ਜਾਏਗਾ। ਇਸ ਲਈ ਕਹਿੰਦੇ ਆ ਤੁਸੀਂ ਉਹਨਾਂ ਦੀ ਸੰਗਤ ਕਰੋ ਜਿਨ੍ਹਾਂ ਦੀ ਸੰਗਤ ਕਰਕੇ ਤੁਹਾਡੇ ਮਨ ਵਿੱਚ ਪਵਿੱਤਰਤਾ ਆ ਜਾਏ। ਜਿੱਥੇ ਆ ਕੇ ਇਹ ਅਵਸਥਾ ਬਣ ਜਾਏ ਕਿ ਤੁਹਾਡੇ ਅੰਦਰ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ, ਉਹ ਸੰਗਤ ਹੀ ਸਾਨੂੰ ਅੰਦਰੋਂ ਪਵਿੱਤਰ ਕਰ ਸਕਦੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਨਿਰਮਲੰ ਸੰਤ ਸੰਗੀਣ, ਐਸੇ ਜਿਨ੍ਹਾਂ ਨੇ ਮਨ ਨੂੰ ਵਿਕਾਰਾਂ ਦੀ ਅਗਨੀ ਤੋਂ ਬਚਾ ਲਿਆ, ਐਸੇ ਗੁਰਮੁਖ ਜਨ, ਉਹਨਾਂ ਦੀ ਜਿਹੜੀ ਸੰਗੀਨ, ਉਹਨਾਂ ਦੀ ਜਿਹੜੀ ਸੰਗਤ ਹੈ, ਉਹ ਫਿਰ ਸਾਨੂੰ ਵੀ ਪਵਿੱਤਰ ਕਰ ਦੇਗੀ। ਐਵੇਂ ਨਹੀਂ ਸੀ ਆਖਿਆ ਕਿ ਤੁਸੀਂ ਸੰਗਤ ਦੇ ਵਿੱਚ ਆਓ, ਉਹਨਾਂ ਦੀ ਸੰਗਤ ਵਿੱਚ ਜਿਨ੍ਹਾਂ ਨੇ ਆਪਣੇ ਮਨ ਨੂੰ ਵਿਕਾਰਾਂ ਦੀ ਅਗਨੀ ਤੋਂ ਬਚਾ ਲਿਆ ਹੈ, ਜਿਨ੍ਹਾਂ ਨੇ ਗੁਰਬਾਣੀ ਦਾ ਆਸਰਾ ਲੈ ਕੇ ਆਪਣੇ ਅੰਦਰ ਦੀ ਤਪਸ਼ ਨੂੰ ਠੰਡਕ ਵਿੱਚ ਬਦਲ ਲਿਆ, ਜਿਹੜੇ ਸ਼ਾਂਤ ਰਹਿਣ ਵਾਲੇ ਨੇ, ਉਹਨਾਂ ਦੀ ਸੰਗਤ 'ਚ ਆਓਗੇ ਤੇ ਉਹਨਾਂ ਦਾ ਪ੍ਰਭਾਵ ਪਏਗਾ। ਸਾਹਿਬ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇੱਥੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ, ਜਿਨ੍ਹਾਂ ਉੱਤੇ ਉਸ ਗੋਪਾਲ ਦਿਆਲ ਵਾਹਿਗੁਰੂ ਜੀ ਦੀ ਕਿਰਪਾ ਹੋਈ, ਉਹਨਾਂ ਦਾ ਜਦੋਂ ਤੁਸੀਂ ਸੰਗ ਕਰੋਗੇ ਤਾਂ ਤੁਹਾਡੇ ਮਨ ਵਿੱਚ ਵੀ ਪਵਿੱਤਰਤਾ ਜਿਹੜੀ ਹੈ ਉਹ ਆਏਗੀ। ਕਿਉਂ ਆਏਗੀ? ਕਿਉਂਕਿ ਸਭ ਕਹਿੰਦੇ ਓਟ ਨਾਨਕ ਪਰਮੇਸ਼ਰ ਹੈ, ਕਿਉਂਕਿ ਉਹ ਸਿਰਫ ਇੱਕ ਦੀ ਓਟ ਲੈਣ ਵਾਲੇ ਨੇ। ਨਾਨਕ ਗੁਰੂ ਅਰਜਨ ਦੇ ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਜਿਹੜੇ ਗੁਰਮੁਖ ਜਨ ਨੇ ਉਹਨਾਂ ਨੇ ਸਿਰਫ ਤੇ ਸਿਰਫ ਇੱਕ ਦੀ ਓਟ ਪਰਮੇਸ਼ਵਰ ਦੀ ਲਈ ਹੈ, ਤੇ ਜਿਹੜੇ ਥਾਂ ਥਾਂ ਦੀ ਓਟ ਲੈਂਦੇ ਆ ਤੇ ਜਦੋਂ ਉਹਨਾਂ ਦੀ ਸੰਗਤ ਕਰੋਗੇ ਫਿਰ ਤੁਹਾਨੂੰ ਵੀ ਥਾਂ ਥਾਂ ਦੀ ਓਟ ਲੈਣੀ ਪੈਣੀ ਹੈ। ਪਰ ਜਦੋਂ ਅਸੀਂ ਗੁਰਮੁਖਾਂ ਦੀ ਸੰਗਤ 'ਚ ਆਵਾਂਗੇ ਤੇ ਸਤਿਗੁਰੂ ਮਹਾਰਾਜ ਜੀ ਤਕਰੀਬਨ ਲਗਭਗ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੀਆਂ ਨੇ, ਤੇ ਬੜੀ ਵਾਰ ਦਾਸ ਨੇ ਜ਼ਿਕਰ ਕੀਤਾ ਕਿ ਅੰਮ੍ਰਿਤਮਈ ਬਾਣੀ ਦਾ ਪਾਠ ਕਰਨ ਦਾ ਲਾਭ ਮੁਬਾਰਕ ਹੈ। ਤੁਸੀਂ ਬਾਣੀ ਦਾ ਪਾਠ ਰੱਜ ਰੱਜ ਕਰੋ, ਪਰ ਉਦੋਂ ਮੁਬਾਰਕ ਜਦੋਂ ਅਸੀਂ ਅੰਮ੍ਰਿਤਮਈ ਬਾਣੀ ਵਿੱਚ ਜੋ ਉਪਦੇਸ਼ ਦਿੱਤਾ ਉਹਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ। ਤੇ ਸਾਹਿਬ ਨੇ ਆਖਿਆ ਸੀ ਤਜੋ ਸਿਆਣਪ ਸੁਰਜਨ ਹੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ। ਜੇ ਤੁਸੀਂ ਇੱਕ ਦੀ ਆਸ ਮਨ ਵਿੱਚ ਰੱਖ ਕੇ ਇੱਕ ਦੀ ਓਟ ਲੈ ਕੇ ਉਹਨੂੰ ਸਿਮਰੋਗੇ ਤਾਂ ਆ ਤਿੰਨ ਚੀਜ਼ਾਂ ਤੁਹਾਡੇ ਮਾਨਸਿਕ ਮੰਡਲ ਵਿੱਚੋਂ ਵੀ ਨਿਕਲ ਜਾਣਗੀਆਂ, ਦੁੱਖ ਭਰਮ ਭਉ। ਆ ਤਿੰਨ ਚੀਜ਼ਾਂ ਸਾਡੇ ਮਾਨਸਿਕ ਮੰਡਲ ਵਿੱਚੋਂ ਦੂਰ ਹੋ ਜਾਣਗੀਆਂ ਜੇ ਅਸੀਂ ਇੱਕ ਦੀ ਓਟ। ਪਰ ਜੇ ਇੱਕ ਦੀ ਓਟ ਲੈਣੀ ਆ ਤਾਂ ਸਾਨੂੰ ਗੁਰਮੁਖਾਂ ਦੀ ਸੰਗਤ ਕਰਨੀ ਪਏਗੀ। ਜਿਹੜੇ ਇੱਕ ਦੀ ਓਟ ਲੈ ਕੇ ਚੱਲਦੇ ਆ, ਇੱਕ ਦੇ ਆਸਰੇ ਜੇ ਹੁੰਦੇ ਆ, ਉਹਨਾਂ ਦੀ ਸੰਗਤ ਕਰਨ ਨਾਲ ਮਨ ਵਿੱਚ ਪਵਿੱਤਰਤਾ ਔਰ ਸ਼ੀਤਲਤਾ ਮਨ ਵਿੱਚ ਬਣ ਆਉਂਦੀ ਹੈ।
ਚੰਦਨ ਚੰਦਨ ਸਰਬ ਰੁੱਤ ਮੂਲ ਨਾ ਮਿਟੇ ਕਾਮ।
ਸਭ ਜੀ ਕਹਿੰਦੇ ਜੇ ਤੁਸੀਂ ਗੁਰਮੁਖਾਂ ਦੀ ਸੰਗਤ ਨਹੀਂ ਕਰੋਗੇ, ਮਨ ਅੰਦਰ ਵਿਕਾਰਾਂ ਦੀ ਅਗਨੀ ਜਿਹੜੀ ਬਲ ਰਹੀ ਹੈ, ਮਨ ਉਹਦੇ ਵਿੱਚ ਹਰ ਵੇਲੇ ਤਪ ਰਿਹਾ, ਹਰ ਵੇਲੇ ਅੰਦਰ ਮਨ ਝੁਲਸ ਰਿਹਾ ਹੈ, ਤੇ ਫਿਰ ਤੁਸੀਂ ਭਾਵੇਂ ਮੱਥੇ ਤੇ ਜਿੰਨਾ ਮਰਜ਼ੀ ਚੰਦਨ ਦਾ ਲੇਪ ਲਾ ਲਓ, ਬਾਹਰੋਂ ਮੱਥੇ ਤੇ ਚੰਦਨ ਦਾ ਲੇਪ ਲਾਉਣ ਨਾਲ ਮਸਤਕ ਦੇ ਅੰਦਰ ਜਿੱਥੇ ਮਾਨਸਿਕ ਮੰਡਲ ਹੈ, ਜਿੱਥੇ ਵਿਕਾਰਾਂ ਦੀ ਅਗਨੀ ਬਲ ਰਹੀ ਹੈ, ਉੱਥੇ ਤੁਹਾਨੂੰ ਚੰਦਨ ਦੀ ਠੰਡਕ ਦਾ ਪ੍ਰਭਾਵ ਉੱਥੇ ਨਹੀਂ ਪੈਣਾ। ਇਹ ਚੰਦਨ ਦੀ ਠੰਡਕ ਨੇ ਤੁਹਾਡੇ ਮਸਤਕ ਨੂੰ ਬਾਹਰੋਂ ਤਾਂ ਠੰਡਾ ਕਰ ਦੇਣਾ ਪਰ ਅੰਦਰੋਂ ਨਹੀਂ ਠੰਡਾ ਕਰਨਾ। ਇਸ ਲਈ ਸਾਹਿਬ ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ, ਭਾਵੇਂ ਚੰਦਰਮਾ ਦੀ ਚਾਨਣੀ ਜਿੰਨੀ ਮਰਜ਼ੀ ਠੰਡੀ ਹੋਵੇ ਤੇ ਭਾਵੇਂ ਪੋਹ ਮਾਘ ਦੀ ਸਰਦ ਰੁੱਤ ਆ ਜਾਏ, ਸੱਚ ਤਾਂ ਇਹ ਹੈ ਕਿ ਮੂਲ ਨਾ ਮਿਟਹੀ ਘਾਮ, ਅੰਦਰ ਜਿਹੜੀ ਤਪਸ਼ ਹੈ ਵਿਕਾਰਾਂ ਦੀ ਅਗਨੀ ਦੀ ਉਹ ਬਿਲਕੁਲ ਅੰਦਰੋਂ ਮਿਟ ਨਹੀਂ ਸਕਦੀ, ਉਹ ਅੰਦਰੋਂ ਵਿਕਾਰਾਂ ਦੀ ਅਗਨੀ ਠੰਡੀ ਪਈ ਜਿਹੜੀ ਮਾਇਆ ਵੀ ਤਲ ਤੇ ਪਈ। ਫਿਰ ਬੇਨਤੀ ਕਰਾਂ ਸਮਝ ਲੈਣਾ ਕਿ ਹੁਣ ਅੰਦਰ ਤਪਸ਼ ਕਿਉਂ ਪੈਦਾ ਹੋਈ, ਕਿਉਂਕਿ ਲਿਵ ਛਿੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਪੈਣ ਨਾਲ ਅੰਦਰ ਵਿਕਾਰਾਂ ਦੀ ਅਗਨੀ ਜਿਹੜੀ ਬਲ ਪਈ ਉਹਨੇ ਮਨ ਨੂੰ ਹਰ ਵੇਲੇ ਤਪਾ ਕੇ ਰੱਖਿਆ। ਹੁਣ ਉਹ ਜਿਹੜੀ ਤਪਸ਼ ਹੈ ਮਾਇਆ ਵੀ ਉਹਦਾ ਪ੍ਰਭਾਵ ਉਹਦਾ ਅਸਰ ਕਦੋਂ ਖਤਮ ਹੋਏਗਾ? ਸਾਹਿਬ ਕਹਿੰਦੇ ਜਦੋਂ ਤੁਸੀਂ ਪਰਮੇਸ਼ਵਰ ਦੇ ਨਾਮ ਦੀ ਸਿਫਤੋ ਸਲਾਹ ਨਾਲ ਜੁੜੋਗੇ। ਪਰ ਜੇ ਤੁਸੀਂ ਕਹੋ ਵੀ ਚੰਦਨ ਨਾਲ ਗੱਲ ਬਣ ਜਾਏ, ਜੇ ਤੁਸੀਂ ਕਹੋ ਵੀ ਚੰਦਰਮਾ ਦੀ ਚਾਨਣੀ ਦੇ ਨਾਲ ਗੱਲ ਬਣ ਜਾਏ, ਤੇ ਜੇ ਸਰਦ ਰੁੱਤ ਆਏ ਤੇ ਕੁਝ ਆਰਾਮ ਮਿਲ ਜਾਏ, ਸਾਹਿਬ ਕਹਿੰਦੇ ਨਹੀਂ, ਇੱਥੇ ਮੂਲ ਨਾ ਮਿਟਈ ਘਾਮ, ਬਿਲਕੁਲ ਵੀ ਤੁਹਾਡੇ ਅੰਦਰੋਂ ਇਹ ਬਾਹਰ ਚੰਦਨ ਚੰਦ ਤੇ ਸਰਦ ਰੁੱਤ ਨਾਲ ਅੰਦਰ ਵਿਕਾਰਾਂ ਦੀ ਅਗਨੀ ਤੇ ਕੋਈ ਵੀ ਪ੍ਰਭਾਵ ਨਹੀਂ ਪੈਣਾ। ਅੰਦਰ ਹਿਰਦਾ ਤਪਦਾ ਹੈ, ਕਹਿੰਦੇ ਉਹ ਇਸੇ ਤਰ੍ਹਾਂ ਤਪਦਾ ਰਹੇਗਾ ਜਿੰਨਾ ਚਿਰ ਗੁਰਮੁਖਾਂ ਦੀ ਸੰਗਤ ਨਹੀਂ ਕਰੋਗੇ।
ਸੂਤਲ ਪੂਰਾ ਨਾਨਕ ਜਪੰਦੜੇ ਹਰ ਨਾਮ।
ਪੁੱਛਿਆ ਗੁਰੂ ਅਰਜਨ ਦੇ ਪਾਤਸ਼ਾਹ, ਤੁਸੀਂ ਆਖਦੇ ਹੋ ਵੀ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਦੁਨਿਆਵੀ ਸੰਸਾਰੀ ਜੀਆਂ ਨੂੰ? ਤਾਂ ਮਹਾਰਾਜ ਜੀ ਕਹਿੰਦੇ ਨੇ ਫਿਰ ਇੱਕੋ ਹੀ ਉਹਦਾ ਹੱਲ ਹੈ, ਸ਼ੀਤਲ ਥੀਵੈ ਨਾਨਕਾ। ਗੁਰੂ ਅਰਜਨ ਦੇ ਪਾਤਸ਼ਾਹ, ਤੁਹਾਡਾ ਤਪਦਾ ਹੋਇਆ ਮਨ ਸ਼ੀਤਲ ਹੋ ਸਕਦਾ ਹੈ ਜਪੰਦੜੋ ਹਰ ਨਾਮ, ਤੁਹਾਨੂੰ ਹਰੀ ਪਰਮੇਸ਼ਵਰ ਦਾ ਨਾਮ ਜਪਣਾ ਪੈਣਾ। ਦੁਨੀਆਂ ਦੇ ਵਿੱਚ ਨਾਮ ਜਪਾਉਣ ਵਾਲੇ ਬਹੁਤ ਨੇ, ਪਰ ਅਸੀਂ ਉਹ ਨਾਮ ਜਪਣਾ ਹੈ ਜਿਹੜਾ ਪਰਮੇਸ਼ਵਰ ਦਾ ਸੱਚਾ ਨਾਮ ਹੈ, ਜਿਹੜਾ ਸੱਚੀ ਬਾਣੀ ਵਿੱਚੋਂ ਦੀ ਸਾਨੂੰ ਮਿਲਣਾ। ਇਹੀ ਕਾਰਨ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਕਹਿ ਦਿੱਤਾ ਸੀ ਵੀ ਜੇ ਕੱਚੀ ਬਾਣੀ ਨਾਲ ਜੁੜੋਗੇ ਸੱਚਾ ਨਾਮ ਨਹੀਂ ਜੇ ਮਿਲਣਾ। ਕੱਚੀ ਬਾਣੀ ਨੇ ਕਦੇ ਅੰਦਰ ਠੰਡ ਨਹੀਂ ਜੇ ਪਾਈ, ਕੰਨ ਦਾ ਰਸ ਤੇ ਜ਼ਰੂਰ ਬਣ ਜਾਏਗਾ, ਤੁਹਾਡੇ ਕੰਨਾਂ ਨੂੰ ਠੰਡਕ ਤਾਂ ਮਿਲ ਜਾਏਗੀ ਸੁਣ ਕੇ, ਪਰ ਜੇ ਤੁਸੀਂ ਕਹੋ ਮਨ ਨੂੰ ਠੰਡਕ, ਤੇ ਮਨ ਦੀ ਠੰਡਕ ਤਾਂ ਸੱਚੀ ਬਾਣੀ ਨਾਲ ਜੁੜ ਕੇ ਹੀ ਬਣਨੀ ਹੈ। ਸਾਹਿਬ ਕਹਿੰਦੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਵਖਾਣੀ। ਇਸ ਲਈ ਸੱਚਾ ਨਾਮ ਕਿੱਥੇ ਹੈ? ਸੱਚਾ ਨਾਮ ਸੱਚੀ ਬਾਣੀ ਦੇ ਵਿੱਚ ਹੈ। ਸਾਹਿਬ ਕਹਿੰਦੇ ਜੇ ਤੁਸੀਂ ਆਪਣੇ ਅੰਦਰ ਨੂੰ ਸ਼ੀਤਲ ਕਰਨਾ ਚਾਹੁੰਦੇ ਹੋ, ਜੇ ਤ੍ਰਿਸ਼ਨਾ ਦੀ ਅਗਨੀ ਕ੍ਰੋਧ ਦੀ ਅਗਨੀ ਵਿਕਾਰਾਂ ਦੀ ਅਗਨੀ ਤੋਂ ਬਚਣਾ ਚਾਹੁੰਦੇ ਹੋ ਤਾਂ ਫਿਰ ਪਰਮੇਸ਼ਵਰ ਦੇ ਨਾਮ ਨੂੰ ਜਪੋ, ਕਿਉਂਕਿ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹਰੀ ਦੇ ਨਾਮ ਨੂੰ ਜਪ ਕੇ ਹੀ ਅੰਦਰ ਠੰਡਕ ਜਿਹੜੀ ਹੈ ਉਹ ਮਿਲ ਸਕਦੀ ਹੈ।
ਚਰਨ ਕਮਲ ਕੀ ਓਟ ਉਧਰ ਸਗਲ ਜਨ।
ਗੁਰੂ ਅਰਜਨ ਦੇ ਮਹਾਰਾਜ 17ਵੀਂ ਪੌੜੀ ਦੇ ਵਿੱਚ ਜੋ ਅੱਜ ਇਹ ਹੁਕਮ ਗੁਰੂ ਸਾਹਿਬ ਨੇ ਬਖਸ਼ਿਆ, ਸਭ ਕਹਿੰਦੇ ਚਰਨ ਕਮਲ ਕੀ ਓਟ, ਜਿਨ੍ਹਾਂ ਨੇ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੀ ਓਟ ਲੈ ਲਈ ਜੋ ਕਮਲ ਵਰਗੇ ਨੇ। ਹੁਣ ਤਕਰੀਬਨ ਕਮਲ ਦੀ ਉਦਾਹਰਨ ਗੁਰਬਾਣੀ ਵਿੱਚ ਦਿੱਤੀ ਹੈ। ਜੇ ਬ੍ਰਹਮ ਦਾ ਗਿਆਨ ਰੱਖਣ ਵਾਲੇ ਦਾ ਜ਼ਿਕਰ ਕੀਤਾ ਤੇ ਉਹਦੇ ਨਾਲ ਵੀ ਤੁਲਨਾ ਕਮਲ ਦੀ ਦਿੱਤੀ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ। ਤਕਰੀਬਨ ਜੋ ਧਰਮ ਅਸਥਾਨ ਬਣਦੇ ਹੈ ਉੱਥੇ ਵੀ ਕਮਲ ਦਾ ਚਿੰਨ੍ਹ ਸਾਨੂੰ ਨਜ਼ਰ ਆਉਂਦਾ ਹੈ। ਕਮਲ ਦਾ ਮਤਲਬ ਫੁੱਲ ਤਾਂ ਹੋਰ ਵੀ ਬਹੁਤ ਨੇ, ਪਰ ਇੱਕ ਕਮਲ ਐਸਾ ਹੈ ਜਿਹੜਾ ਚਿੱਕੜ ਵਿੱਚ ਰਹਿ ਕੇ ਵੀ ਖਿੜਦਾ ਹੈ, ਜਿਹੜਾ ਨਿਰਲੇਪ ਰਹਿੰਦਾ ਹੁੰਦਾ, ਜਿਹਦੀ ਜੜ ਚਿੱਕੜ ਦੇ ਵਿੱਚ ਹੈ ਪਰ ਉਹ ਆਪਣੇ ਆਪ ਨੂੰ ਨਿਰਲੇਪ ਰੱਖਦਾ ਹੈ ਤੇ ਸਾਨੂੰ ਵੀ ਇਹੀ ਜੁਗਤੀ ਬਾਣੀ ਵਿੱਚ ਦਿੱਤੀ। ਮਹਾਰਾਜ ਕਹਿੰਦੇ ਜੇ ਤੁਸੀਂ ਜੋਗੀ ਬਣਨਾ ਤਾਂ ਕੰਨਾਂ ਵਿੱਚ ਮੁੰਦਰਾਂ ਪਾ ਕੇ ਨਹੀਂ ਬਣਿਆ ਜਾਂਦਾ ਕਿ ਬਾਹਰੋਂ ਤੁਸੀਂ ਭਭੂਤੀ ਮੱਲ ਕੇ ਤਨ ਠੰਡਾ ਕਰ ਲਓਗੇ, ਮਨ ਤੇ ਨਹੀਂ ਨਾ ਠੰਡਾ ਹੋਣਾ। ਇਸ ਵਾਸਤੇ ਤੁਹਾਨੂੰ ਕੀ ਕਰਨਾ ਹੈ? ਕਹਿ ਸਾਹਿਬ ਜੀ ਕਹਿੰਦੇ ਅੰਦਰ ਦੀ ਜਿਹੜੀ ਖੇਡ ਬਣਾਉਣੀ ਹੈ ਉਹ ਕਿਵੇਂ ਬਣੇਗੀ? ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ, ਇਹ ਪਾਈਆ ਰਹਿਣਾ ਸੰਸਾਰ, ਕਿਉਂਕਿ ਸੰਸਾਰ ਹੀ ਮਾਇਆ ਦਾ ਰੂਪ ਹੈ, ਮਾਇਆ ਹੀ ਸੰਸਾਰ ਹੈ। ਅਸੀਂ ਇਹ ਸੰਸਾਰ ਰੂਪੀ ਮਾਇਆ ਵਿੱਚ ਰਹਿ ਕੇ ਇਹਦੇ ਤੋਂ ਨਿਰਲੇਪ ਹੋਣਾ ਹੈ। ਪਰ ਸਾਹਿਬ ਕਹਿੰਦੇ ਕਿਵੇਂ ਹੋਊਗੇ? ਜਦੋਂ ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਆਸਰਾ, ਹੁਣ ਚਰਨ ਕਿੱਥੇ ਹੈ? ਆ ਪਰਮੇਸ਼ਵਰ ਦੇ ਨਾਮ ਵਿੱਚੋਂ ਹੀ ਸਾਨੂੰ ਉਹਦਾ ਦੀਦਾਰ, ਉਹਦੇ ਚਰਨ ਜਿਹੜੇ ਆ ਉਹ ਪ੍ਰਾਪਤ ਹੁੰਦੇ ਆ। ਇਸ ਲਈ ਸਾਹਿਬ ਕਹਿੰਦੇ ਜਿਹੜੇ ਕਮਲ ਵਰਗੇ ਨਿਰਲੇਪ ਚਰਨ ਭਾਵ ਪਵਿੱਤਰ ਬਾਣੀ, ਇਹ ਸੱਚਾ ਨਾਮ, ਜਿਨ੍ਹਾਂ ਨੇ ਇਹਦੀ ਓਟ ਲਈ ਹੈ, ਜਿਨ੍ਹਾਂ ਜਿਨ੍ਹਾਂ ਗੁਰਮੁਖ ਜਨਾਂ ਨੇ, ਸਗਲ ਜਨ ਜਿਨ੍ਹਾਂ ਜਿਨ੍ਹਾਂ ਗੁਰਮੁਖ ਜਨਾਂ ਨੇ, ਉਹ ਸਾਰੇ ਦੇ ਸਾਰੇ ਹੀ ਵਿਕਾਰਾਂ ਦੀ ਅਗਨੀ ਤੋਂ ਬਚ ਜਾਂਦੇ ਹਨ।
ਸੁਣ ਪਰਤਾਪ ਗੋਵਿੰਦ ਨਿਰਭਉ ਭਉ ਮਨ,
ਕਹਿੰਦੇ ਜਦ ਮਨ ਜਿੰਨਾ ਚਿਰ ਮਾਇਆਵੀ ਪ੍ਰਭਾਵ ਦੇ ਹੇਠ ਸੀ ਨਾ, ਮਨ ਡਰਿਆ ਰਹਿੰਦਾ ਸੀ, ਮਾੜੀ ਮਾੜੀ ਗੱਲ ਤੇ ਡਰ ਜਾਣਾ। ਅੱਜ ਤਾਂ ਚਲੋ ਫਿਰ ਵੀ ਜਾਗਰਤਾ ਆ ਗਈ, ਨਹੀਂ ਤੇ ਮਨ ਵਿੱਚ ਕਿੰਨੇ ਤਰ੍ਹਾਂ ਦੇ ਡਰ ਅਸੀਂ ਬਿਠਾ ਕੇ ਬੈਠੇ ਸਾਂ। ਇੱਥੋਂ ਤੱਕ ਈਵਨ ਨਿੱਛ ਵੀ ਮਾਰ ਦਈਏ ਤਾਂ ਵੀ ਮਨ ਡਰ ਜਾਂਦਾ ਸੀ, ਜੇ ਕਿਤੇ ਬਿੱਲੀ ਅੱਗੋਂ ਲੰਘ ਜੇ ਤਾਂ ਵੀ ਮਨ ਡਰ ਜਾਂਦਾ ਸੀ ਵੀ ਮਨਾ ਕਿਤੇ ਅਪਸ਼ਗਨ ਨਾ ਹੋ ਜਾਏ। ਪਰ ਚਲੋ ਜਾਗਰਤਾ ਆਈ, ਪਰ ਇੱਕ ਭੈ ਅੰਦਰ ਅਜੇ ਵੀ ਮੌਤ ਦਾ ਬਣਿਆ, ਜਾਂ ਕਿਤੇ ਆ ਜੋਬਨ ਦਾ ਭੈ ਬਣਿਆ ਵੀ ਕਿਤੇ ਚਲਾ ਨਾ ਜਾਏ, ਕਿਉਂਕਿ ਅਸੀਂ ਬੁਢੇਪੇ ਵਿੱਚ ਵੀ ਆਪਣਾ ਮੁਹਾਂਦਰਾ ਜਿਹੜਾ ਉਹ ਜੋਬਨ ਵਾਲਾ ਹੀ ਬਣਾ ਕੇ ਰੱਖਣਾ ਚਾਹੁੰਦੇ ਹਾਂ, ਕਿਉਂਕਿ ਡਰ ਹੈ ਨਾ ਕਿ ਦੁਨੀਆ ਨੂੰ ਕਿਤੇ ਆ ਬੁਢੇਪਾ ਕਿਤੇ ਦਿਖਾਈ ਨਾ ਦੇ ਜਾਏ। ਪਰ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਸਰਾ ਲਿਆ, ਜਿਨ੍ਹਾਂ ਨੇ ਉਹਦਾ ਪ੍ਰਤਾਪ ਸੁਣਿਆ, ਪ੍ਰਤਾਪ ਦਾ ਅਰਥ ਹੈ ਉਹਦੀ ਵਡਿਆਈ, ਜਾਂ ਪ੍ਰਤਾਪ ਦਾ ਅਰਥ ਗੁਰੂ ਅਰਜਨ ਦੇ ਪਾਤਸ਼ਾਹੀ ਕਰਦੇ ਨੇ। ਸਾਹਿਬ ਕਹਿੰਦੇ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ, ਜਮਦੂਤ ਜਿਹੜਾ ਦੁੱਖ ਦੇਣ ਵਾਲਾ ਹੈ ਉਹ ਤਕਰੀਬਨ ਸੰਸਾਰ ਦੇ ਵਿੱਚ ਕੀ ਹੈ? ਸੰਸਾਰ ਵਿੱਚ ਦੁੱਖ ਹੈ, ਰੋਗ ਹੈ, ਕਲੇਸ਼ ਹੈ, ਇਹ ਤਿੰਨ ਚੀਜ਼ਾਂ ਹੀ ਨੇ। ਜਿੱਥੇ ਮਰਜ਼ੀ ਦੁਨੀਆਂ ਦੇ ਕੋਨੇ ਵਿੱਚ ਚਲੇ ਜਾਓ ਤੇ ਮਹਾਰਾਜ ਜੀ ਕਹਿੰਦੇ ਤਿੰਨਾਂ ਤੋਂ ਛੁਟਕਾਰਾ ਹੋ ਸਕਦਾ ਹੈ ਜੇ ਤੂੰ ਸੱਚੇ ਨਾਮ ਦਾ ਆਸਰਾ ਲੈ ਲਵੇਂ ਤਾਂ। ਇਹ ਤੇਰੇ ਦੁੱਖ ਵੀ ਕੱਟ ਸਕਦਾ ਹੈ, ਤੇਰੇ ਰੋਗ ਵੀ ਕੱਟ ਸਕਦਾ ਹੈ, ਤੇਰੇ ਕਲਾ ਕਲੇਸ਼ ਵੀ ਮਿਟਾ ਸਕਦਾ ਹੈ। ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਕੱਲ ਕਲੇਸ਼ ਲੋਭ ਮੋਹ ਮਹਾਂ ਭਵ ਜਲ ਤਾਰੇ। ਤੇ ਮਹਾਰਾਜ ਜੀ ਕਹਿੰਦੇ ਆ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਅਸਰਬ ਰੋਗ ਕਾ ਔਖਦ ਨਾਮ। ਇਸ ਲਈ ਸਾਹਿਬ ਜੀ ਕਹਿੰਦੇ ਇਹ ਪ੍ਰਤਾਪ ਜਦੋਂ ਸੁਣਿਆ, ਸੁਣ ਕੇ ਇਹ ਵਡਿਆਈ ਸੁਣ ਕੇ, ਜਿਨ੍ਹਾਂ ਨੇ ਗੋਬਿੰਦ ਪਰਮੇਸ਼ਵਰ ਦੇ ਨਾਮ ਦਾ ਆਸਰਾ ਲਿਆ, ਨਿਰਭਉ ਭਏ ਮਨ, ਉਹ ਮਨ ਕਰਕੇ ਭੈ ਤੋਂ ਰਹਿਤ ਹੋ ਗਏ, ਮਨ ਕਰਕੇ ਨਿਰਭਉ ਹੋ ਗਏ, ਇੰਨਾ ਨਿਰਭਉ ਹੋ ਗਏ ਕਿ ਉਹਨਾਂ ਨੇ ਕਹਿ ਦਿੱਤਾ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਗਤ ਡਰਦਾ ਹੈ ਕਿਉਂਕਿ ਦੋ ਰੂਪ ਮਿਲਣਗੇ ਸੰਸਾਰ 'ਚ, ਇੱਕ ਸੰਸਾਰੀ ਵਾਲਾ, ਇੱਕ ਗੁਰਮੁਖ ਭਗਤ ਵਾਲਾ, ਇੱਕ ਮਨਮੁਖ ਤੇ ਇੱਕ ਗੁਰਮੁਖ ਵਾਲਾ। ਮਨਮੁਖ ਦੇ ਅੰਦਰ ਹਰ ਪ੍ਰਕਾਰ ਦਾ ਭੈ ਨਜ਼ਰ ਆਏਗਾ, ਪਰ ਗੁਰਮੁਖ ਦੇ ਅੰਦਰ ਕਿਸੇ ਪ੍ਰਕਾਰ ਦਾ ਭੈ ਨਹੀਂ, ਕਿਉਂਕਿ ਉਹ ਨਿਰਭਉ ਨੂੰ ਜਪ ਕੇ ਨਿਰਭਉ ਦਾ ਹੀ ਰੂਪ ਹੋ ਜਾਂਦਾ ਹੈ, ਭੈ ਤੋਂ ਰਹਿਤ। ਜਿਨ੍ਹਾਂ ਨੇ ਗੋਬਿੰਦ ਪਰਮੇਸ਼ਵਰ ਦਾ ਨਾਮ, ਉਹਦੀ ਵਡਿਆਈ, ਉਹਦਾ ਪ੍ਰਤਾਪ ਸੁਣਿਆ, ਉਹ ਮਨ ਕਰਕੇ ਨਿਰਭਉ ਹੋ ਜਾਂਦੇ ਹਨ।
ਟੂਟ ਨ ਆਵੈ ਮੂਲ, ਸੰਚਿਆ ਨਾਮ ਧੰਨ।
ਜਿਨ੍ਹਾਂ ਗੁਰਮੁਖ ਜਨਾਂ ਨੇ ਇੱਕ ਦਾ ਆਸਰਾ ਲੈ ਕੇ ਪਰਮੇਸ਼ਵਰ ਗੋਪਾਲ ਗੋਬਿੰਦ ਦਿਆਲ ਦਾ ਸੱਚੇ ਧੰਨ ਨੂੰ ਸੰਚ ਲਿਆ, ਇਕੱਤਰ ਕਰ ਲਿਆ, ਦੋ ਤਰ੍ਹਾਂ ਦਾ ਧਨ ਹੈ, ਕੱਚਾ ਤੇ ਸੱਚਾ। ਕੱਚਾ ਧਨ ਤੁਹਾਨੂੰ ਕਿਤੋਂ ਵੀ ਮਿਲ ਜਾਏਗਾ, ਕਿਸੇ ਤਰੀਕੇ ਨਾਲ ਵੀ ਮਿਲ ਜਾਏਗਾ, ਪਰ ਸੱਚ ਹੈ ਵੀ ਕੱਚਾ ਧਨ ਫੁਨ ਆਵੇ ਜਾਏ। ਪਰ ਜਿਹੜਾ ਧਨ ਅਸੀਂ ਸੰਚਣਾ ਇਕੱਤਰ ਕਰਨਾ, ਉਹ ਸੱਚਾ ਧਨ ਗੁਰਮਤੀ ਪਾਏ, ਉਹ ਗੁਰੂ ਦੀ ਮੱਤ ਵਿੱਚੋਂ ਮਿਲਣਾ। ਤੇ ਜਿਨ੍ਹਾਂ ਨੇ ਗੁਰੂ ਦੀ ਮੱਤ ਰਾਹੀਂ ਸੱਚੇ ਨਾਮ ਦਾ ਧਨ ਇਕੱਤਰ ਕੀਤਾ, ਉਹਨਾਂ ਦੇ ਜੀਵਨ ਵਿੱਚ ਤੋਟ ਨਾ ਆਵੇ, ਕਦੇ ਵੀ ਤੋਟ ਨਹੀਂ ਆਉਂਦੀ। ਇਹ ਧਨ ਐਸਾ ਹੈ ਜਿਹੜਾ ਬਰਕਤ ਪਾਉਂਦਾ, ਤੋਟ ਨਹੀਂ ਆਉਣ ਦਿੰਦਾ। ਬਾਹਰ ਦਾ ਧਨ ਐਸਾ ਹੈ ਜਿੱਥੇ ਹਰ ਵੇਲੇ ਡਰ ਅੰਦਰ ਰਹਿੰਦਾ ਵੀ ਕਿਤੇ ਘੱਟ ਨਾ ਜਾਏ, ਘੱਟ ਨਾ ਜਾਏ। ਆ ਜੋਬਨ ਵੀ ਤਾਂ ਇੱਕ ਧਨ ਹੈ, ਚਿੰਤਾ ਲੱਗੀ ਹੋਈ ਹੈ ਵੀ ਕਿਤੇ ਆ ਧਨ ਘੱਟ ਨਾ ਜਾਏ, ਕਿਤੇ ਅਗਾਂਹ ਬੜੇਪਾ ਨਾ ਆ ਜਾਏ। ਇਸ ਲਈ ਖੈਰ ਸਮੇਂ ਅਨੁਸਾਰ ਚੱਲਾਂ। ਕਹਿੰਦੇ ਤੋਟ ਉਹਦੇ ਜੀਵਨ ਵਿੱਚ ਕਦੇ ਨਹੀਂ ਆਉਂਦੀ ਉਸ ਗੁਰਮੁਖ ਪਿਆਰੇ ਦੇ, ਜਿਹਨੇ ਗੁਰੂ ਦੀ ਮੱਤ ਲੈ ਕੇ ਸੱਚੇ ਨਾਮ ਦੇ ਧਨ ਨੂੰ ਸੰਚ ਇਕੱਤਰ ਕਰ ਲਿਆ।
ਸੰਤ ਜਨਾ ਸੋ ਸੰਗ ਪਾਈਆ ਵੱਡਾ ਪੁੰਨ।
ਕਹਿੰਦੇ ਐਸੇ ਜਿਨ੍ਹਾਂ ਨੇ ਗੁਰੂ ਦੀ ਮੱਤ ਵਿੱਚ ਸੰਚਿਆ ਨਾਮ ਧਨ, ਨਾਮ ਦਾ ਧਨ ਇਕੱਤਰ ਕੀਤਾ, ਔਰ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਗੁਰੂ ਦੀ ਮੱਤ ਨਾਲ ਸੱਚੇ ਨਾਮ ਦਾ ਅਭਿਆਸ ਕਰਦਿਆਂ ਆਪਣੇ ਅੰਦਰੋਂ ਵਿਕਾਰਾਂ ਦੀ ਅਗਨੀ ਨੂੰ ਬੁਝਾ ਕੇ ਮਨ ਨੂੰ ਸ਼ੀਤਲ ਕਰ ਲਿਆ, ਐਸੇ ਗੁਰਮੁਖਾਂ ਦੀ ਸੰਗਤ ਵੀ ਕਹਿੰਦੇ ਵੱਡੇ ਪੁੰਨ ਦਾ ਅਰਥ ਹੈ ਵੱਡੇ ਭਾਗ ਨਾਲ ਪ੍ਰਾਪਤ ਹੁੰਦੀ ਹੈ। ਐਸੇ ਕਿਉਂਕਿ ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ। ਜਾਂ ਇੱਦਾਂ ਵੀ ਬਿਆਨ ਕਰਦੇ ਹਾਂ ਵੀ ਵੱਡੇ ਭਾਗ, ਹੁਣ ਜਦੋਂ ਇਹ ਗੱਲ ਆਉਂਦੀ ਹੈ ਤੇ ਹਰ ਇਨਸਾਨ ਕਹਿੰਦਾ ਵੀ ਜਦੋਂ ਵੱਡੇ ਭਾਗ ਹੋਣਗੇ ਉਦੋਂ ਜਾਵਾਂਗੇ ਗੁਰਦੁਆਰੇ, ਉਦੋਂ ਸੰਗਤ ਵਿੱਚ ਜਾਵਾਂਗੇ। ਪਰ ਮਹਾਰਾਜ ਕਹਿੰਦੇ ਨਹੀਂ, ਤੂੰ ਆਉਣਾ ਹੀ ਇਸ ਵਾਸਤੇ ਹੈ ਕਿ ਤੇਰੇ ਵੱਡੇ ਭਾਗ ਹੋ ਜਾਣ। ਪਰ ਉਹ ਕਿਵੇਂ ਹੋਣਗੇ? ਸਾਹਿਬ ਕਹਿੰਦੇ ਜਦੋਂ ਤੈਨੂੰ ਗੁਰੂ ਸੱਚਾ ਨਾਮ ਦਾ ਧਨ ਦੇਗਾ, ਜਦੋਂ ਤੈਨੂੰ ਵਿਕਾਰਾਂ ਵਾਲੇ ਪਾਸਿਓਂ ਦੀ ਹਟਾ ਕੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਇਹ ਵੱਡੇ ਪੁੰਨ ਵੱਡੇ ਭਾਗ ਜਿਨ੍ਹਾਂ ਦੇ ਨਾਲ ਸਾਨੂੰ ਸੰਤ ਜਨਾ ਸਿਉਂ ਸੰਗ, ਗੁਰਮੁਖਾਂ ਦਾ ਸੰਗ ਪ੍ਰਾਪਤ ਹੁੰਦਾ ਹੈ।
ਆਠ ਪਹਿਰ ਹਰ ਧਿਆਏ ਹਰ ਜਸ ਮਿਟ ਸੋਨਾ।
ਜਾਂ ਆਪਾਂ ਇਹ ਵੀ ਅਰਥ ਕਰ ਸਕਦੇ ਹਾਂ ਸਮਝ ਲਈ ਕਿ ਜੇ ਸੰਤ ਜਨਾ ਸਿਉ ਸੰਗ, ਗੁਰਮੁਖਾਂ ਦੀ ਸੰਗਤ ਮਿਲ ਜਾਏ ਤਾਂ ਇਹ ਵੱਡੇ ਭਾਗ, ਇਸ ਵੱਡੇ ਭਾਗਾਂ ਨਾਲ ਸਾਨੂੰ ਉਸ ਗੋਪਾਲ ਪਰਮੇਸ਼ਵਰ ਦਇਆਲ ਦੀ ਪ੍ਰਾਪਤੀ ਹੋ ਸਕਦੀ ਹੈ, ਤੇ ਉਹਦੀ ਪ੍ਰਾਪਤੀ ਦੇ ਨਾਲ ਅਸੀਂ ਵਿਕਾਰਾਂ ਦੀ ਅਗਨੀ ਤੋਂ ਬਚ ਸਕਦੇ ਹਾਂ। ਜਿੱਥੇ ਕਹਿ ਸਕਦੇ ਹਾਂ ਕਿ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਜਿਹਨੇ ਗੁਰਮੁਖਾਂ ਦੀ ਸੰਗਤ ਕੀਤੀ ਉਹਦੇ ਭਾਗ ਵੱਡੇ ਹੋਏ, ਜਿਹਦੇ ਭਾਗ ਵੱਡੇ ਹੋਏ ਉਹਨੇ ਆਪਣੇ ਮਨ ਨੂੰ ਸ਼ੀਤਲ ਕਰ ਲਿਆ। ਤੇ ਗੁਰੂ ਅਰਜਨ ਦੇ ਪਾਤਸ਼ਾਹ ਦੀ ਕਿਰਪਾ ਕਰਦੇ ਕੀ ਕਰੀਏ ਫਿਰ? ਆਠ ਪਹਿਰ ਹਰ ਧਿਆਏ ਹਰ ਜਸ। ਸਾਹਿਬ ਜੀ ਕਹਿੰਦੇ ਆ ਤੂੰ ਅੱਠੇ ਪਹਿਰ ਉਹਨੂੰ ਧਿਆਉਣਾ ਹੈ, ਤੇ ਹਰੀ ਦਾ ਜਸ ਜਿਹੜਾ ਉਹ ਤੂੰ ਨਿੱਤ ਸੁਣ, ਸੁਣਿਆ ਕਰ। ਪਹਿਲਾਂ ਸੁਣਾਂਗੇ, ਫਿਰ ਉਹਨੂੰ ਜਪਾਂਗੇ, ਫਿਰ ਅੰਦਰ ਉਹਦੀ ਆਰਾਧਨਾ। ਧਿਆਨ ਰੱਖਿਓ, ਸੁਣਨਾ ਕੁਝ ਸਮੇਂ ਲਈ ਹੈ, ਬੋਲਣਾ ਕੁਝ ਸਮੇਂ ਲਈ ਹੈ, ਪਰ ਜਿਹੜੀ ਆਰਾਧਨਾ ਹੈ ਉਹ ਦਿਨ ਰਾਤ ਦੀ ਹੈ। ਸਾਹਿਬ ਕਹਿੰਦੇ ਦਿਨ ਰਾਤੀ ਆਰਾਧੋ ਪਿਆਰੋ ਨਿਮਕ ਨਾ ਕੀਜੇ ਢੀਲਾ। ਸਾਹਿਬ ਕਹਿੰਦੇ ਜੇ ਤੂੰ ਦਿਨ ਰਾਤ ਉਹਨੂੰ ਆਰਾਧ ਕੇ ਵਿਕਾਰਾਂ ਦੀ ਅਗਨੀ ਤੋਂ ਬਚ ਕੇ ਆਪਣੇ ਮਨ ਨੂੰ ਹਿਰਦੇ ਨੂੰ ਸ਼ੀਤਲ ਕਰਨਾ ਚਾਹੁੰਦਾ, ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਕੇ ਆਪਣੇ ਮਨ ਨੂੰ ਸ਼ੀਤਲ ਕਰਨਾ ਚਾਹੁੰਦਾ, ਤਾਂ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਨਿੱਤ ਨਾਮ ਨੂੰ ਸੁਣ, ਸੁਣ ਕੇ ਉਹਨੂੰ ਆਪਣੇ ਹਿਰਦੇ 'ਚ ਵਸਾ, ਤਾਂ ਕਿ ਦਿਨ ਰਾਤ ਦੀ ਆਰਾਧਨਾ ਬਣ ਜਾਏ ਤੇ ਇਹ ਵਿਕਾਰਾਂ ਦੀ ਅਗਨੀ ਤੋਂ ਛੁਟਕਾਰਾ ਹੋ ਜਾਏ। ਜੋ ਅੱਜ ਗੁਰੂ ਪਾਤਸ਼ਾਹ ਨੇ ਹੁਕਮ ਦੀ ਦਾਤ ਬਖਸ਼ੀ ਤੇ ਉਹ ਆਪ ਕਿਰਪਾ ਕਰਕੇ ਉਹਦੀ ਵਿਚਾਰ ਕਰਵਾਈ, ਇਸ ਅਸਥਾਨ ਤੇ ਜੋ ਲੜੀਵਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਹੈ, ਆਓ ਅੱਜ ਦਾ ਜੋ ਪਾਵਨ ਸ਼ਬਦ ਹੈ ਇਹਦੇ ਨਾਲ ਵੀ ਆਪਣੀ ਸੁਰਤ ਨੂੰ ਜੋੜਨ ਦਾ ਯਤਨ ਕਰੀਏ। ਇਸ ਵਿੱਚ ਵੀ ਗੁਰੂ ਸਾਹਿਬ ਜੀ ਮਾਇਆ ਦੀ ਖੇਡ ਸਮਝਾਉਂਦੇ ਆ, ਇੱਕ ਮਨ ਇੱਕ ਚਿੱਤ ਹੋ ਕੇ ਜੁੜਨ ਦਾ ਯਤਨ ਕਰੀਏ ਜੀ।
ਰਾਮ ਕਲੇ ਮਹੱਲਾ ਪੰਜਵਾਂ, ਗੋ ਕਰ ਪਕੜੀ ਨਾ ਆਈ ਹਾਥ।
ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਹੀ ਇਹ ਪਾਵਨ ਸ਼ਬਦ ਰਾਮ ਕਲੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 891 ਦੇ ਉੱਪਰ ਸਦਾਇਮਾਨ ਹੈ। ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਮਾਇਆ ਦੀ ਹੀ ਗੱਲ ਕਰ ਰਹੇ ਆ ਕਿ ਸੰਸਾਰ ਦੇ ਵਿੱਚ ਜਿਹੜਾ ਜੀਵ ਫਿਰ ਉੱਥੇ ਹੀ ਆਜਮਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਦੋਂ ਸਾਡੀ ਉਹਦੇ ਨਾਲੋਂ ਸੁਰਤ ਜਿਹੜੀ ਸੀ ਉਹ ਟੁੱਟ ਗਈ, ਭਾਵ ਸੰਸਾਰ ਚੇਤੇ ਰਹਿ ਗਿਆ, ਨਿਰੰਕਾਰ ਭੁੱਲ ਗਿਆ। ਜਦੋਂ ਨਿਰੰਕਾਰ ਭੁੱਲਿਆ ਤੇ ਸੰਸਾਰ ਰੂਪੀ ਮਾਇਆ ਨਾਲ ਮੋਹ ਪੈ ਗਿਆ, ਇਹਦੇ ਨਾਲ ਇੰਨਾ ਪਿਆਰ ਪੈ ਗਿਆ ਕਿ ਬਸ ਸੰਸਾਰ ਛੱਡਣ ਨੂੰ ਚੇਤੀ ਕੋਈ ਨਹੀਂ ਕਰਦਾ, ਆ ਦੁਨੀਆਂ ਨੂੰ ਤਿਆਗਣ ਦਾ ਮਨ ਹੀ ਕੋਈ ਨਹੀਂ ਕਰਦਾ ਪਿਆ। ਹਾਲਾਂਕਿ ਸਾਨੂੰ ਗੁਰਬਾਣੀ ਵਿੱਚ ਦੱਸਿਆ ਕਿ ਅਰਦਾਸ ਕਰਿਆ ਕਰ ਕਿ ਤੂੰ ਆ ਕਾਮ ਕ੍ਰੋਧ ਲੋਭ ਦਾ ਤਿਆਗ ਕਰ ਦੇ ਤੇ ਮਾਲਕ ਜੀ ਤੁਸੀਂ ਕਿਰਪਾ ਕਰੋ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ, ਆ ਕਿਤੇ ਤਿਆਗ ਹੋ ਜਾਏ। ਪਰ ਸਾਹਿਬ ਕਹਿੰਦੇ ਨਹੀਂ, ਜਿਹਦਾ ਸੰਸਾਰ ਨਾਲ ਇਸ ਮਾਇਆ ਰੂਪੀ ਸੰਸਾਰ ਨਾਲ ਮੋਹ ਪੈ ਗਿਆ, ਗੋਹ ਕਰ ਪਕੜੀ, ਉਹ ਬੜੇ ਧਿਆਨ ਨਾਲ ਔਰ ਬੜਾ ਇਕਾਗਰਤਾ ਨਾਲ ਉਹਨੂੰ ਪਕੜਨ ਦਾ ਯਤਨ ਕਰੇ ਕਿ ਇਹਨੂੰ ਮੈਂ ਸਾਰੀ ਉਮਰ ਸੰਭਾਲ ਕੇ ਰੱਖਾਂ। ਜਾਂ ਬਚਪਨ ਵੀ ਆਪਾਂ ਜੋੜ ਸਕਦੇ ਹਾਂ, ਜਵਾਨੀ ਵੀ ਇੱਥੇ ਜੋੜ ਸਕਦੇ ਹਾਂ। ਜਦੋਂ ਬੁਢੇਪਾ ਆਉਂਦਾ ਨਾ, ਉਦੋਂ ਫਿਰ ਮਨ ਕਹਿੰਦਾ ਵੀ ਕਿਤੇ ਬਚਪਨ ਸਦਾ ਹੀ ਰਹਿ ਜਾਂਦਾ, ਜੋਬਨ ਕਿਤੇ ਸਦਾ, ਕਿਉਂਕਿ ਇਹ ਮਾਇਆ ਦੇ ਪ੍ਰਭਾਵ ਹੇਠਾਂ ਨੇ ਤੇ ਅਸੀਂ ਬਚਪਨ ਸਦਾ ਪਕੜ ਕੇ ਨਹੀਂ ਰੱਖ ਸਕਦੇ, ਜੋਬਨ ਸਦਾ ਪਕੜ ਕੇ ਨਹੀਂ ਰੱਖ ਸਕਦੇ, ਬੁਢੇਪਾ ਸਦਾ ਪਕੜ ਕੇ ਨਹੀਂ ਰੱਖ ਸਕਦੇ। ਨਾ ਇਹ ਕਿਸੇ ਦੇ ਹੱਥ ਆਇਆ ਤੇ ਨਾ ਆਉਣਾ ਹੈ, ਇਹ ਹੱਥੋਂ ਆਇਆ ਹੀ ਚਲਾ ਜਾਂਦਾ ਹੈ। ਇਸ ਲਈ ਸਾਹਿਬ ਕਹਿੰਦੇ ਜੇ ਕੋਈ ਇਹਨੂੰ ਬੜੇ ਧਿਆਨ ਨਾਲ ਇਹਨੂੰ ਪਕੜ ਲਏ, ਭਾਵ ਇੰਨਾ ਮੋਹ ਹੋਵੇ, ਪਰ ਸੱਚ ਤਾਂ ਇਹ ਹੈ ਕਿ ਨਾ ਆਈ ਹੱਥ, ਇਹ ਕਦੇ ਕਿਸੇ ਦੇ ਹੱਥ ਨਹੀਂ ਆਈ ਹੈ।
ਰੂਪ ਕਰੀ ਚਾਲੀ ਨਹੀਂ ਸਾਥ,
ਇਹਦੇ ਨਾਲ ਤੁਸੀਂ ਪ੍ਰੀਤ ਪਾ ਲਓ ਤੇ ਗੁਰਬਾਣੀ ਨੇ ਸੱਚੀ ਤੇ ਝੂਠੀ ਪ੍ਰੀਤ ਦਾ ਨਖੇੜ ਕੀਤਾ। ਮਹਾਰਾਜ ਕਹਿੰਦੇ ਝੂਠੀ ਪ੍ਰੀਤ ਵਿੱਚੋਂ ਨਿਕਲ, ਕਿਉਂਕਿ ਇਹ ਤੇਰੇ ਨਾਲ ਨਹੀਂ ਚੱਲਣੀ, ਤੂੰ ਸੱਚੀ ਪ੍ਰੀਤ ਨਾਲ ਸਾਂਝ ਪਾ। ਕਿਹਦੇ ਨਾਲ? ਸੱਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ, ਜਿਹੜੀ ਤੇਰੇ ਔੜਕ ਤੱਕ ਨਿਭਣੀ ਹੈ। ਨਹੀਂ ਤਾਂ ਆਹ ਦੁਨੀਆਂ ਜਿਹੜੀ ਮਾਇਆ ਰੂਪੀ ਆ ਨਾ, ਧਿਆਨ ਰੱਖੀ, ਸੰਗ ਸਖਾ ਸਭ ਤੱਜ ਗਏ, ਕਉ ਨਾ ਨਿਭੋ ਸਾਥ, ਕਹੋ ਨਾਨਕ ਇਹ ਵਿਪਤ ਮੈਂ ਟੇਕ, ਏਕ ਰਘੁਨਾਥ ਜਿਨੇ ਔੜਕ ਤੱਕ ਤੇਰੇ ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਪਰ ਜਿਨੇ ਇਹਦੇ ਨਾਲ ਪ੍ਰੀਤ ਪਾ ਲਈ, ਸਾਹਿਬ ਕਹਿੰਦੇ ਸੱਚ ਹੈ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਜਿਨੇ ਇਸ ਮਾਇਆ ਰੂਪੀ ਸੰਸਾਰ ਨਾਲ ਮੋਹ ਪਾ ਲਿਆ, ਇਹ ਸੰਸਾਰ ਜਾਂ ਇਹ ਤ੍ਰੈ ਗੁਣੀ ਮਾਇਆ ਉਹਦੇ ਨਾਲ ਨਹੀਂ ਚੱਲਦੀ ਹੈ।
ਕਹੋ ਨਾਨਕ ਜੋ ਤਿਆਗ ਦਈ,
ਗੁਰੂ ਨਾਨਕ ਗੁਰੂ ਅਰਜਨ ਦੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਸਮਝਾਉਂਦੇ ਆ ਵੀ ਜਦੋਂ ਤੁਸੀਂ ਇਹਦਾ ਤਿਆਗ, ਭਾਵ ਇਹਦਾ ਮੋਹ ਤਿਆਗ ਦੇਵੋਗੇ,
ਤਦ ਉਹ ਚਰਨੀ ਆਏ ਪਈ,
ਤਾਂ ਉਹ ਫਿਰ ਆ ਕੇ ਚਰਨਾਂ ਦੇ ਵਿੱਚ ਪੈ ਜਾਏਗੀ। ਅਸੀਂ ਸਾਰੀ ਜ਼ਿੰਦਗੀ ਤ੍ਰੈ ਗੁਣੀ ਮਾਇਆ ਦੇ ਜਾਲ ਵਿੱਚ ਫਸ ਕੇ ਇਸ ਸੰਸਾਰ ਦੀ ਦੌੜ ਲਾਉਂਦੇ ਰਹਿੰਦੇ ਹਾਂ, ਆਹ ਵੀ ਮਿਲ ਜਾਏ, ਇਹ ਵੀ ਮਿਲ ਜਾਏ, ਆਹ ਵੀ ਮਿਲ ਜਾਏ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਪਰ ਹੱਥ ਕੁਛ ਨਹੀਂ ਆਉਂਦਾ। ਪਰ ਜੇ ਅਸੀਂ ਇਹਦਾ ਮੋਹ ਤਿਆਗ ਦੇਵਾਂਗੇ ਨਾ, ਤੇ ਕਹਿੰਦੇ ਇਹ ਸਾਰੀਆਂ ਬਖਸ਼ਿਸ਼ਾਂ ਚਰਨਾਂ ਦੇ ਵਿੱਚ ਆ ਜਾਂਦੀਆਂ ਨੇ। ਸਾਹਿਬ ਕਹਿੰਦੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਨ, ਜੋ ਹਰ ਹਿਰਦੇ ਸਦਾ ਵਸਾਏ। ਹਿਰਦੇ ਵਿੱਚ ਦੋ ਅਵਸਥਾਵਾਂ ਨੇ, ਹੁਣ ਇੱਥੇ ਸੰਸਾਰੀ ਦੀ ਤੇ ਭਗਤ ਦੀ, ਕਿਉਂਕਿ ਸੰਸਾਰ ਦੀ ਚਾਲ ਹੋਰ ਹੈ, ਭਗਤ ਦੀ ਚਾਲ ਹੋਰ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਸੰਸਾਰੀ ਮਾਇਆ ਪਿੱਛੇ ਦੌੜਦਾ ਹੈ, ਤੇ ਭਗਤ ਨਿਰੰਕਾਰ ਦੇ ਮਗਰ ਚੱਲਦਾ ਹੈ ਤੇ ਜਦੋਂ ਉਹ ਤਿਆਗ ਦੇਵੇ ਤਾਂ ਸਾਹਿਬ ਕਹਿੰਦੇ ਤਬ ਉਹ ਚਰਨੀ ਆਏ ਪਈ। ਤਾਂ ਇਹੀ ਤ੍ਰੈ ਗੁਣੀ ਮਾਇਆ ਚਰਨਾਂ ਚ ਆ ਪੈਂਦੀ ਹੈ।
ਸੁਣ ਸੰਤੋਹ ਨਿਰਮਲ ਵਿਚਾਰ।
ਇਸ ਲਈ ਗੁਰਮੁਖ ਜਨੋ ਸਤ ਸੰਗੀ ਜਨੋ ਇਸ ਪਵਿੱਤਰ ਵਿਚਾਰ ਨੂੰ ਸੁਣਨਾ ਕਰੋ।
ਰਾਮ ਨਾਮ ਬਿਨ ਗਤ ਨਹੀਂ ਕਾਈ, ਗੁਰਪੂਰਾ ਭੇਟਤ ਉਧਾਰ।
ਅਸੀਂ ਸਾਰੀ ਜ਼ਿੰਦਗੀ ਸੰਸਾਰੀ ਬਣ ਕੇ ਤ੍ਰੈ ਗੁਣੀ ਮਾਇਆ ਦੇ ਜਾਲ ਵਿੱਚ ਫਸ ਕੇ ਦੌੜਦੇ ਰਹਿੰਦੇ ਹਾਂ। ਜ਼ਿੰਦਗੀ ਦਾ ਸਫ਼ਰ ਮੁੱਕ ਜਾਂਦਾ ਪਰ ਹੱਥ ਕੁਛ ਨਹੀਂ ਆਉਂਦਾ। ਇਸ ਲਈ ਨਿਰਮਲ ਪਵਿੱਤਰ ਵਿਚਾਰ ਇਹ ਹੈ ਕਿ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਗਤੀ ਨਹੀਂ, ਕਲਿਆਣਤਾ ਨਹੀਂ, ਉਧਾਰ ਨਹੀਂ। ਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਮਿਲਾਪ ਹਾਸਲ ਕੀਤਾ ਉਹਨਾਂ ਦਾ ਹੀ ਇਸ ਤ੍ਰੈ ਗੁਣੀ ਮਾਇਆ ਤੋਂ ਛੁਟਕਾਰਾ ਹੁੰਦਾ ਹੈ। ਉਹ ਇਸ ਭਵਜਲ ਚੋਂ ਪਾਰ ਹੁੰਦੇ ਨੇ। ਸਭ ਕਹਿੰਦੇ ਵੱਡੀ ਵਡਿਆਈ ਆਚਰਜ ਸ਼ੋਭਾ ਕਾਰਜ ਆਇਆ, ਰਾਸੇ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ। ਪੂਰੇ ਗੁਰੂ ਦੇ ਮਿਲਾਪ ਨਾਲ ਸੱਚੇ ਨਾਮ ਦਾ ਆਸਰਾ ਲੈ ਕੇ ਹੀ ਗਤੀ ਹੁੰਦੀ ਹੈ।
ਰਹਾਉ
ਵਾਲੀ ਪੰਕਤੀ ਵਿੱਚ ਸਭ ਨੇ ਸਮਝਾਉਂਦਿਆਂ ਇਹ ਵਿਸ਼ਰਾਮ ਦੇ ਕੇ ਸਮਝਾਇਆ ਹੈ।
ਜਦ ਉਸ ਕੋ ਕੋਈ ਦੇਵੈ ਮਾਨ।
ਹੁਣ ਗੱਲ ਇੱਥੇ ਮਾਇਆ ਦੀ ਚੱਲ ਰਹੀ ਹੈ, ਇਸ ਲਈ ਉਸ ਦਾ ਅਰਥ ਹੈ ਮਾਇਆ। ਜਿਹੜਾ ਉਹਨੂੰ ਮਾਣ ਦੇਵੇ ਭਾਵ ਇਹ ਮਹਿਸੂਸ ਹੋਵੇ ਕਿ ਇਹਦੇ ਤੋਂ ਬਿਨਾਂ ਮੇਰਾ ਗੁਜ਼ਾਰਾ ਹੀ ਨਹੀਂ ਹੋ ਸਕਦਾ, ਇਹਦੇ ਤੋਂ ਬਿਨਾਂ ਮੇਰਾ ਜੀਵਨ ਅਗਾਂਹ ਤੁਰ ਹੀ ਨਹੀਂ ਸਕਦਾ। ਜੇ ਕੋਈ ਇਸ ਤਰ੍ਹਾਂ ਮਾਣ ਦਿੰਦਾ ਹੈ
ਤਦ ਆਪਸ ਉੱਪਰ ਰੱਖੇ ਗੁਮਾਨ।
ਉਹਦਾ ਉਲਟਾ ਪ੍ਰਭਾਵ ਮਨ ਤੇ ਪੈ ਜਾਂਦਾ, ਮਨ ਗੁਮਾਨ ਨਾਲ ਭਰ ਜਾਂਦਾ ਹੈ। ਕਹਿੰਦੇ ਜਾਂ ਕਿਉਂਕਿ ਉਹ ਮਾਇਆ ਦਾ ਪ੍ਰਭਾਵ ਕਿਹਦੇ ਤੇ ਹੈ? ਮਨ ਦੇ ਉੱਤੇ। ਜਦੋਂ ਅਸੀਂ ਉਹਨੂੰ ਮਾਣ ਦੇਵਾਂਗੇ ਉਹ ਗੁਮਾਨ ਬਣ ਕੇ ਹੀ ਸਾਡੇ ਮਾਨਸਿਕ ਮੰਡਲ ਦੇ ਵਿੱਚ ਇਹ ਅਵਸਥਾ ਬਣ ਜਾਂਦੀ ਹੈ। ਸਾਹਿਬ ਜੀ ਕਹਿੰਦੇ ਤਬ ਆਪਸ ਉੱਪਰ ਰੱਖੇ ਗੁਮਾਨ, ਤਾਂ ਫਿਰ ਇਹ ਆਪਣੇ ਉੱਪਰ ਗੁਮਾਨ ਜਿਹੜਾ ਉਹ ਰੱਖਦੀ ਹੈ।
ਜਦ ਉਸ ਕੋਈ ਮਨ ਪਰ ਹਰਾ।
ਜੇ ਕੋਈ ਆਪਣੇ ਮਨ ਤੋਂ ਤ੍ਰੈ ਗੁਣੀ ਮਾਇਆ ਨੂੰ ਪਰੇ ਕਰ ਦੇਵੇ
ਤਦ ਉਹ ਸੇਵਕ ਸੇਵਾ ਕਰਾ।
ਫਿਰ ਦੇਖੋ ਜਿਹੜੇ ਸੰਸਾਰੀ ਲੋਕ ਨੇ ਉਹ ਤ੍ਰੈ ਗੁਣੀ ਮਾਇਆ ਦੇ ਗੁਲਾਮ ਬਣ ਕੇ ਰਹਿੰਦੇ ਆ, ਪਰ ਜੇ ਕੋਈ ਉਹਨੂੰ ਮਨ ਤੋਂ ਪਰੇ ਕਰ ਦੇਵੇ ਤਦ ਉਹ ਸੇਵਕ ਦੇ ਕੱਕੇ ਨੂੰ ਸਿਹਾਰੀ ਹੈ। ਮਾਇਆ ਇਸਤਰੀ ਵਾਚਕ ਹੈ, ਇਸ ਲਈ ਕਹਿੰਦੇ ਉਹ ਦਾਸੀ ਬਣ ਕੇ, ਸੇਵਕ ਦਾ ਅਰਥ ਦਾਸੀ ਬਣ ਕੇ ਫਿਰ ਉਹ ਸੇਵਾ ਕਰਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਉਹ ਜਿਹੜੇ ਭਗਤ ਨੇ ਜਿਨ੍ਹਾਂ ਨੇ ਮਾਇਆ ਦਾ ਤਿਆਗ ਕਰ ਦਿੱਤਾ, ਕਹਿੰਦੇ ਨੇ ਫਿਰ ਉਹ ਦਾਸੀ ਬਣ ਕੇ ਉਹਨਾਂ ਗੁਰਮੁਖ ਸੇਵਕਾਂ ਦੀ ਸੇਵਾ ਕਰਦੀ ਹੈ।
ਮੁਖ ਬੇਰਾਵੇ ਅੰਤ ਠਗਾਵੇ।
ਇੱਕ ਗੱਲ ਧਿਆਨ ਰੱਖਿਓ, ਮਾਇਆ ਮਿੱਠੀ ਬੜੀ ਹੈ, ਮਾਇਆ ਦੇ ਬੋਲ ਮਿੱਠੇ ਬੜੇ ਲੱਗਦੇ ਆ, ਇਹ ਅੰਨਾ ਤੇ ਬੋਲਾ ਵੀ ਕਰ ਦਿੰਦੀ ਹੈ। ਵੀ ਧਿਆਨ ਰੱਖਿਓ, ਮਾਇਆ ਧਾਰੀ ਅੱਤ ਅੰਨਾ ਬੋਲਾ। ਕਹਿੰਦੇ ਇਹ ਮੁੱਖ ਜਿਹੜੀ ਹੈ ਬਿਰਾਵੈ ਅੰਤ ਠਗਾਵੈ। ਇਹ ਪਹਿਲਾਂ ਖੁਸ਼ ਤਾਂ ਬੜੀ ਕਰਦੀ ਹੈ ਪਰ ਅੰਤ ਨੂੰ ਠੱਗ ਕੇ ਇਹ ਧੋਖਾ ਦੇ ਕੇ ਚਲੀ ਜਾਂਦੀ ਹੈ, ਪੱਲੇ ਕੱਖ ਨਹੀਂ ਰਹਿੰਦਾ। ਜਾਂ ਇਹਦੇ ਅਰਥ ਆਪਾਂ ਕਰਾਂਗੇ, ਜਿਹੜੇ ਧਰਮ ਦੇ ਮੁਖੀ ਨੇ ਇਹ ਉਹਨਾਂ ਨੂੰ ਵੀ ਭਰਮਾ ਕੇ ਠੱਗ ਲੈਂਦੀ ਹੈ। ਜਿਵੇਂ ਗੁਰੂ ਸਾਹਿਬ ਕਹਿੰਦੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਵੀ ਅਸੀਂ ਉਹ ਮੁਖੀ ਨੇ, ਵੀ ਆਪਾਂ ਉਹਨਾਂ ਨੂੰ ਪੁੱਛੀਏ ਤੇ ਮਾਇਆ ਵਿੱਚ ਰੱਤੇ ਮਿਲਦੇ ਆ। ਇਸ ਲਈ ਇਹ ਆਪਣੇ ਇਹਦਾ ਪ੍ਰਭਾਵ ਐਸਾ ਹੈ ਕਿ ਇਹ ਧਰਮ ਦੇ ਮੁਖੀ ਨੂੰ ਵੀ ਠੱਗ ਲੈਂਦੀ ਹੈ ਜੀ।
ਨਿਕਟ ਠੋਰ ਉਹ ਕਹੀ ਨਾ ਸਮਾਵੇ।
ਇਹ ਧਿਆਨ ਰੱਖਿਓ, ਇਹਦਾ ਕੋਈ ਇੱਕ ਟਿਕਾਣਾ ਨਹੀਂ ਹੈ, ਇਹਨੇ ਸਦਾ ਕਹਿੰਦੇ ਇੱਕ ਥਾਂ ਤੇ ਨਹੀਂ। ਇਹੀ ਤਾਂ ਮਨ ਨੂੰ ਚੰਚਲ ਕਰਦੀ ਹੈ। ਮਨ ਕਿਉਂ ਨਹੀਂ ਟਿਕਦਾ? ਕਿਉਂਕਿ ਮਨ ਇਹਦੇ ਪ੍ਰਭਾਵ ਵਿੱਚ ਰਹਿੰਦਾ। ਮਾਇਆ ਇੱਕ ਥਾਂ ਟਿਕਦੀ ਕੋਈ ਨਹੀਂ, ਤੇ ਜਿਹਦੇ ਉੱਤੇ ਮਾਇਆ ਦਾ ਅਸਰ ਹੋ ਜਾਏ ਇਹ ਮਨ ਚੰਚਲਾ, ਉਹਦਾ ਮਨ ਚੰਚਲ ਹੋ ਕੇ ਟਿਕਦਾ ਹੀ ਕੋਈ ਨਹੀਂ। ਤੇ ਸਾਹਿਬ ਕਹਿੰਦੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਖੈਰ ਸਮੇਂ ਦੇ ਮੁਤਾਬਕ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਥਾਂ ਨਹੀਂ ਸਮਾਉਂਦੀ ਹੈ।
ਬਹੁਤ ਬ੍ਰਹਿਮੰਡ,
ਇਹਨੇ ਬ੍ਰਹਿਮੰਡ ਦੇ ਵਿੱਚ ਸਾਰੇ ਜੀਆਂ ਨੂੰ ਮੋਹ ਲਿਆ ਹੈ।
ਰਾਮ ਜਨੇ ਕੀਨੇ ਖੰਡ ਖੰਡ,
ਇਹਦੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਕੀ ਕਰਦੇ ਨੇ, ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਰੇ ਉਹ ਇਹਨੂੰ ਖੰਡ ਖੰਡ ਕਰ ਦਿੰਦੇ, ਭਾਵ ਉਹਦਾ ਪ੍ਰਭਾਵ ਗੁਰਮੁਖਾਂ ਤੇ ਨਹੀਂ ਪੈਂਦਾ।
ਜੋ ਮੰਗਾ ਸੋ ਭੁੱਖਾ ਰਹਾ,
ਸਾਰੀ ਜ਼ਿੰਦਗੀ ਮਾਇਆ ਪਦਾਰਥ ਹੀ ਮੰਗਦਾ ਰਹਿੰਦਾ ਹੈ, ਉਹਦੇ ਅੰਦਰ ਦੀ ਤ੍ਰਿਸ਼ਨਾ ਮੁੱਕਦੀ ਨਹੀਂ, ਉਹ ਸਦਾ ਭੁੱਖਾ ਹੀ ਰਹਿੰਦਾ ਹੈ।
ਉਸ ਸੰਗ ਰਾਚਾ ਸੋ ਪਸ਼ੂ ਨਾ ਲਹੈ,
ਜਿਹੜਾ ਇਹਦੇ ਵਿੱਚ ਸਾਰੀ ਜ਼ਿੰਦਗੀ ਗਲਤਾਨ ਕਰਕੇ ਰਚਿਆ ਰਹਿੰਦਾ ਹੈ, ਉਹ ਅੰਤ ਨੂੰ ਖਾਲੀ ਹੱਥ ਹੀ ਦੁਨੀਆਂ ਤੋਂ ਜਾਂਦਾ ਹੈ। ਉਹ ਲੋਕ ਗਏ ਪਰਲੋਕ ਗਵਾਇਓ, ਉਹ ਲੋਕ ਵੀ ਗਵਾ ਲੈਂਦਾ ਪਰਲੋਕ ਵੀ ਉਹਦੇ ਹੱਥ ਕੁਛ ਨਹੀਂ ਆਉਂਦਾ।
ਉਸ ਹੈ ਤਿਆਗ ਸਤ ਸੰਗਤ ਕਰੈ,
ਜਿਹੜਾ ਇਹਦਾ ਤਿਆਗ ਕਰਕੇ, ਅਸੀਂ ਰਹਿਣਾ ਸੰਸਾਰ ਵਿੱਚ ਹੀ ਹੈ ਮੋਹ ਮਾਇਆ ਦੇ ਵਿੱਚ, ਰਹਿ ਕੇ ਇਹਦਾ ਤਿਆਗ ਕਰਕੇ, ਭਾਵ ਜਿਹੜਾ ਇਹਦਾ ਤਿਆਗ ਕਰਕੇ ਗੁਰਮੁਖਾਂ ਦੀ ਸੰਗਤ ਕਰਦਾ ਹੈ।
ਵਡਭਾਗੀ ਨਾਨਕ ਉਹ ਕਰੈ,
ਪਰ ਵੱਡੇ ਭਾਗਾਂ ਵਾਲਾ ਇਸ ਮੋਹ ਮਾਇਆ ਤੋਂ ਬਚ ਕੇ ਇਸ ਭਵਜਲ ਵਿੱਚੋਂ ਦੀ ਤਰ ਜਾਂਦਾ ਹੈ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਇਸ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਵਿੱਚ ਸਾਨੂੰ ਇਹੀ ਸਮਝਾਉਣ ਦਾ ਯਤਨ ਕੀਤਾ ਕਿ ਜੇ ਤੁਸੀਂ ਗੁਰਮੁਖਾਂ ਦੀ ਸੰਗਤ 'ਚ ਆਏ ਹੋ, ਇੱਥੇ ਮਾਇਆਵੀ ਪਦਾਰਥ ਨਹੀਂ, ਇੱਥੇ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜੇ ਆਏ ਹਾਂ ਤੇ ਜਿਹੜੀ ਦਾਤ ਮੰਗਣ ਆਏ ਹਾਂ ਉਹ ਮੰਗੀਏ। ਉਹ ਹੈ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਪਠਾਨਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਿਨ੍ਹਾਂ ਨੇ ਮਿਹਰ ਦਾ ਹੱਥ ਰੱਖ ਕੇ ਇਹ ਵਿਚਾਰ ਕਰਵਾਈ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ, ਉਹਨਾਂ ਦਾ ਧੰਨਵਾਦ, ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਆਪ ਸਮੁੱਚੀ ਸੰਗਤਾਂ ਦਾ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਭੁੱਲ ਚੁੱਕ ਦੀ ਖਿਮਾ ਅੱਜ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ।
ਜੋ ਮੰਗਾ ਸੋ ਭੁੱਖਾ ਰਹਾ, ਇਸ ਸੰਗ ਰਾਜ ਸੋ ਪਸ਼ੂ ਨਾ ਲਹੈ, ਇਸ ਤਿਆਗ ਸਤ ਸੰਗਤ ਕਰੈ, ਵੱਡ ਭਾਗੀ ਨਾਨਕ ਉਹ ਕਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।